ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆਨੀ ਲੇ ਕੁੰਭ ਭਰਾਈ ਲੇ ਊਦਕ, ਠਾਕੁਰ ਕਉ ਇਸ਼ਨਾਨ ਕਰੋ। ਬਿਆਲੀਸ ਲੱਖ ਜੀ ਜਲ ਮਹਿ ਹੋਤੇ, ਬੀਠਲ ਭੈਲਾ ਕਾਏ ਕਰੋ। ਆਨੀ ਲੇ ਕੁੰਭ ਭਰਾਈ ਲੇ ਊਦਕ, ਠਾਕੁਰ ਕਉ ਇਸ਼ਨਾਨ ਕਰੋ। ਬਿਆਲੀਸ ਲੱਖ ਜੀ ਜਲ ਮਹਿ ਹੋਤੇ, ਬੀਠਲ ਭੈਲਾ ਕਾਏ ਕਰੋ। ਜਤਰ ਜਾਓ ਤਤ ਬੀਠਲ ਭੈਲਾ, ਮਹਾ ਆਨੰਦ ਕਰੇ ਸਾਧ ਕੇਲਾ। ਰਹਾਉ ਆਨੀ ਲੇ ਫੂਲ ਪਰੋਈ ਲੇ ਮਾਲਾ, ਠਾਕੁਰ ਕੀ ਹਉ ਪੂਜ ਕਰੋ। ਪਹਿਲੇ ਬਾਸ ਲਈ ਹੈ ਭਵਰ ਹੈ, ਬੀਠਲ ਭੈਲਾ ਕਾਏ ਕਰੋ। ਆਨੀ ਲੇ ਦੂਧ ਰੀਧਾਈ ਲੇ ਖੀਰੰ, ਠਾਕੁਰ ਕਉ ਨੈਵੇਦ ਕਰੋ। ਪਹਿਲੇ ਦੂਧ ਬਿਟਾਰਿਓ ਬਛਰੈ, ਬੀਠਲ ਭੈਲਾ ਕਾਏ ਕਰੋ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਵਾਰ ਫਿਰ ਸੰਗਤਾਂ ਫਤਿਹ ਦੀ ਸਾਂਝ ਪਾਓ ਜੀ, ਆਖੋ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਜਿਤਨੀਆਂ ਵੀ ਸਭ ਸੰਗਤਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਜ ਕਰਕੇ ਕੀਰਤਨੀ ਜਥੇ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਨ ਕਰ ਰਹੇ ਸਨ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ ਦਰ ਰੋਜ਼ ਆਪ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਨ ਕਰਨ ਵਾਸਤੇ ਪਹੁੰਚਦੇ ਹੋ। ਆਓ ਸਤ ਸੰਗੀ ਜਨੋ, मन दी एकाग्रता बनाओ, तन करके गुरु दी संगत दे विच बैठना और मन करके गुरु शब्द दे नाल जुड़ना। हजूर जी दे बचन हन से सुंदर सोहने, साध संग जिन बहने। जेड़े साध संगत दे विच आके बैठदे हन, कीर्तन ते कथा दे विच जुड़दे ने, ते हजूर जी नूं ओह सिख बहुत सोहणे लगदे हन। और कोई तन दी सुंदरता वाले नहीं, इत्थे हजूर जी ने कहा जिन्हां दा मन सुंदर है, जिन्हां दा मन गुरु नाम दे नाल भिज्या होया है, जिहड़े सत संगत दे अंदर आके कीर्तन कथा सरवण करदे ने, ते हजूर जी नूं ओह सिख बहुत सुंदर लगदे हन। धन धन सतगुरु पातशाह महाराज जी दे बचन हन, वडभागी हर संगत पावे है, भागहीन भ्रम चोटा खावे। वड्डे भागां वालियां नूं गुरु दी संगत मिलदी है, ते जिहड़े भागहीन पुरश हुंदे ने, जिन्हां दे भाग चंगे नहीं, ਉਹ ਭਰਮ ਦੇ ਵਿੱਚ ਡੁੱਬੇ ਹੋਏ ਚੋਟਾਂ ਖਾ ਰਹੇ ਨੇ ਜਮਾਂ ਆਦਿਕਾਂ ਦੀਆਂ। ਉਹਨਾਂ ਦੇ ਅੰਦਰ ਪੰਜ ਤਰ੍ਹਾਂ ਦਾ ਭਰਮ ਪਿਆ ਰਹਿੰਦਾ ਹੈ, ਭੇਦ ਭਰਮ, ਕਰਤੱਤਿਆ ਭਰਮ, ਪਣਸੰਗ ਭਰਮ, ਵਿਕਾਰ ਬ੍ਰਹਮ, ਇਤਰ ਜਗ ਸਤ ਹੈ, ਪੰਚੋ ਭਰਮ ਸੰਸਾਰ। ਉਹਨਾਂ ਦੇ ਅੰਦਰ ਇਹ ਭਰਮ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ ਕਿ ਨਾ ਜਾਈਏ। ਜੇ ਇਹ ਭਰਮ ਲੈ ਕੇ ਆ ਵੀ ਗਏ, ਫਿਰ ਸਤ ਸੰਗਤ ਦੇ ਵਿੱਚ ਬੈਠੀਏ ਕਿ ਨਾ ਬੈਠੀਏ। ਫਿਰ ਉਹਨਾਂ ਦੇ ਮਨ ਦੇ ਅੰਦਰ ਇਹ ਭਰਮ ਹੀ ਬਣਿਆ ਰਹਿੰਦਾ ਹੈ, ਭਰਮ ਕਰਕੇ ਦੌੜਦੇ ਹੀ ਰਹਿੰਦੇ ਹਨ। ਭਾਵ ਕਿ ਜੇ ਉਹ ਆ ਵੀ ਜਾਣ ਸਤਿਗੁਰੂ ਜੀ ਦੇ ਦਰ ਤੇ, ਉਹਨਾਂ ਦੇ ਮਨ ਤੇ ਤਨ ਦਾ ਟਿਕਾ ਨਹੀਂ ਬਣਦਾ ਪਿਆ। ਉਹਨਾਂ ਪੁਰਸ਼ਾਂ ਦੇ ਅੰਦਰ ਚੰਚਲਤਾ ਵੱਧ ਜਾਂਦੀ ਹੈ, ਮਨ ਦੀ ਬਿਰਤੀ ਦੀ ਟਕਾ ਹੀ ਨਹੀਂ ਰਹਿੰਦੀ, ਹਿਰਦਾ ਟਿਕਦਾ ਹੀ ਨਹੀਂ ਗਾ। ਫਿਰ ਉਹਨਾਂ ਦੀ ਬਾਬਤ ਹਜ਼ੂਰ ਜੀ ਨੇ ਬਚਨ ਕਹੇ ਨੇ ਵੀ ਇਕੱਲਾ ਸਿਰ ਨਵਾਉਣ ਦਾ ਵੀ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਗਾ। ਜੇ ਗੁਰੂ ਦੇ ਬਚਨਾਂ ਦੇ ਉੱਪਰ ਚੱਲਣਾ ਹੀ ਨਹੀਂ ਗਾ, ਸੀਸ ਨਵਾਇਆ ਕਿਆ ਥੀਏ ਜੇ ਰਿੱਧੇ ਕੁਸਦੇ ਜਾਏ, ਵੀ ਇਕੱਲੇ ਸਿਰ ਨਵਾਉਣ ਦਾ ਵੀ ਕੋਈ ਬਹੁਤਾ ਜ਼ਿਆਦਾ ਮਹੱਤਵ ਨਹੀਂ। ਜੇ ਕਰਕੇ ਤੁਸੀਂ ਗੁਰੂ ਜੀ ਦੇ, ਅਸੀਂ ਗੁਰੂ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਨਹੀਂ ਦੇਣਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਹਾਂ ਕਿ ਜਿਵੇਂ ਇੱਕ ਮਾਂ ਬੱਚੇ ਨੂੰ ਸਕੂਲ ਵਾਸਤੇ ਤਿਆਰ ਕਰਦੀ ਹੈ, ਬੱਚੇ ਦੇ ਟਾਈ ਲਾਉਂਦੀ ਹੈ, ਬੱਚੇ ਦੇ ਸ਼ੂ ਪਾਉਂਦੀ ਹੈ, ਬੱਚੇ ਦੇ ਸੋਹਣੀ ਯੂਨੀਫਾਰਮ ਪਾਉਂਦੀ ਹੈ, ਵਰਦੀ ਪਾ ਕੇ ਬੱਚੇ ਨੂੰ ਤਿਆਰ ਕਰਕੇ ਚੰਗੀ ਤਰ੍ਹਾਂ ਮਾਂ ਸਕੂਲ ਦੇ ਵੱਲ ਭੇਜਦੀ ਹੈ, ਤੇ ਜੇ ਬੱਚਾ ਨਲਾਇਕ ਹੋਵੇ, ਉਹ ਸਕੂਲ ਵਿੱਚ ਜਾ ਕੇ 7-8 ਘੰਟੇ ਸਕੂਲ ਵਿੱਚ ਰਹਿ ਕੇ ਕੁਝ ਪੜ੍ਹ ਕੇ ਨਾ ਆਵੇ ਅਧਿਆਪਕ ਦੇ ਪਾਸੋਂ, ਕੁਝ ਸਿੱਖ ਕੇ ਨਾ ਆਵੇ, ਕੋਈ ਬਹੁਤਾ ਜ਼ਿਆਦਾ ਉਹ ਬੱਚਾ ਕਿਸੇ ਮੁਕਾਮ ਦੇ ਉੱਪਰ ਨਹੀਂ ਪਹੁੰਚ ਸਕਦਾ, ਕਿਸੇ ਮੁਕਾਮ ਨੂੰ ਹਾਸਲ ਨਹੀਂ ਕਰ ਸਕਦਾ ਬਿਆ। ਜੇ ਬੱਚਾ ਇੰਟੈਲੀਜੈਂਟ ਹੁਸ਼ਿਆਰ ਹੋਵੇ, ਉਹ ਬੱਚੇ ਦੀ 6 ਘੰਟੇ ਜਿਹੜੀ ਪੜ੍ਹਾਈ ਹੈ, 7 ਘੰਟੇ ਪੜ੍ਹਾਈ ਉਹ ਰੰਗ ਲੈ ਕੇ ਆਉਂਦੀ ਹੈ। ਇਸ ਪ੍ਰਕਾਰ ਇਹ ਸਾਡਾ ਇੱਕ ਸਕੂਲ ਹੈ, ਇੱਥੇ ਅਸੀਂ ਆਉਂਦੇ ਹਾਂ ਕੁਝ ਸਿੱਖਿਆ ਗ੍ਰਹਿਣ ਕਰਨ ਵਾਸਤੇ, ਕੁਝ ਸੁਣਨ ਵਾਸਤੇ, ਕੋਈ ਗੁਰੂ ਦੀ ਸਿੱਖਿਆ ਹਿਰਦੇ ਦੇ ਵਿੱਚ ਵੱਸ ਜਾਏ। ਪਰ ਜੇ ਕਰਕੇ ਇੱਥੇ ਆ ਕੇ ਭਾਵੇਂ ਅਸੀਂ 5 ਘੰਟੇ 4 ਘੰਟੇ ਬਹਿ ਕੇ ਮੁੜ ਜਾਈਏ, ਪਰ ਗੁਰੂ ਦੀ ਸਿੱਖਿਆ ਨੂੰ ਅਸੀਂ ਲੈਣਾ ਨਾ ਕਰੀਏ, ਤੇ ਸਮਝ ਲਵੋ ਜੇ ਕਿ ਇੱਕ ਨਲਾਇਕ ਵਿਦਿਆਰਥੀ ਦੀ ਤਰ੍ਹਾਂ, ਨਲਾਇਕ ਬੱਚੇ ਦੀ ਤਰ੍ਹਾਂ ਸਾਡਾ ਜੀਵਨ ਹੈ। ਇਸ ਪ੍ਰਕਾਰ ਸਤ ਸੰਗਤ ਦੇ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਨਾ, ਸਤ ਸੰਗਤ ਦੇ ਅੰਦਰ ਬੈਠ ਕੇ ਗੁਰੂ ਦੀ ਕਥਾ ਨੂੰ ਸੁਣਨਾ, ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਕੋਈ ਉਹ ਸਮਾਂ ਸੀਗਾ ਭਾਰਤ ਵਰਸ਼ ਦੀ ਧਰਤੀ ਤੇ ਜਦੋਂ ਪੱਥਰਾਂ ਦੀ ਪੂਜਾ ਹੋ ਰਹੀ ਸੀਗੀ, ਇੰਨੀ ਭਾਰੀ ਪੱਥਰਾਂ ਦੀ ਪੂਜਾ ਕਰਨੀ, ਜੜ ਦੀ ਪੂਜਾ ਕਰਨੀ, ਪੱਥਰਾਂ ਨੂੰ ਦੁੱਧ ਪਿਆਉਣਾ, ਔਰ ਥਾਂ ਥਾਂ ਤੇ ਪੱਥਰਾਂ ਨੂੰ ਫੁੱਲ ਚੜਾਉਣੇ, ਅੱਜ ਵੀ ਕਈ ਹਿੱਸਿਆਂ ਦੇ ਅੰਦਰ ਪੱਥਰਾਂ ਨੂੰ ਫੁੱਲ ਚੜ੍ਹਾਏ ਜਾਂਦੇ ਹਨ, ਪੱਥਰਾਂ ਦੀ ਪੂਜਾ ਕੀਤੀ ਜਾਂਦੀ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ, ਕੁਝ ਉਹ ਸਮਾਂ ਸੀ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ, ਜੋ ਕਿ ਮੱਕੇ ਨੂੰ ਉਹਨਾਂ ਨੇ 1000 ਇਸਲਾਮੀ ਨਾਲ ਲੈ ਕਰਕੇ ਮੱਕੇ ਨੂੰ ਜਿੱਤਣਾ ਕੀਤਾ। ਬਾਅਦ ਵਿੱਚ ਉਹਨਾਂ ਦੇ ਕੋਲੇ ਕਾਬੇ ਮੰਦਰ ਦੀ ਸੇਵਾ ਆਈ। ਜਦੋਂ ਹਜ਼ਰਤ ਮੁਹੰਮਦ ਸਾਹਿਬ ਦੇ ਕੋਲੇ ਕਾਬੇ ਮੰਦਰ ਦੀ ਸੇਵਾ ਆਈ, ਉੱਥੇ 360 ਭਾਈ ਕਾਹਨ ਸਿੰਘ ਉਹਨਾਂ ਨੇ ਲਿਖਿਆ ਇੰਨੀਆਂ ਮੂਰਤੀਆਂ ਸਨ, ਇੰਨੇ ਪੱਥਰ ਦੇ ਜਿਹੜੇ ਬੁੱਤ ਲੱਗੇ ਹੋਏ ਸਨ। ਸਭ ਤੋਂ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਸੇਵਾ ਸੰਭਾਲਦਿਆਂ ਸੰਭਾਲਦਿਆਂ ਉਹਨਾਂ ਨੇ ਜੋ ਕਾਬੇ ਮੰਦਰ ਦੇ ਵਿੱਚ ਲੱਗੇ ਹੋਏ ਬੁੱਤ ਸਨ ਉਹਨਾਂ ਨੂੰ ਸਾਰਿਆਂ ਨੂੰ ਤੋੜਿਆ, ਜਿੰਨੀਆਂ ਉੱਥੇ ਮੂਰਤੀਆਂ ਲੱਗੀਆਂ ਹੋਈਆਂ ਸਨ ਸਾਰਿਆਂ ਨੂੰ ਤੋੜਿਆ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਸਦਾ ਹੀ ਆਪਣੇ ਜੀਵਨ ਦੇ ਅੰਦਰ ਉਹ ਬੁੱਤ ਪ੍ਰਸਤੀ ਦੀ ਮੂਰਤੀ ਦਾ ਖੰਡਨ ਕਰਦਾ ਰਿਹਾ, ਉਹ ਬੁੱਤ ਪ੍ਰਸਤੀ ਮੂਰਤੀ ਨੂੰ ਮੰਨਿਆ ਨਹੀਂ। ਉਹਨੇ ਸਭ ਤੋਂ ਪਹਿਲਾਂ 1000 ਇਸਲਾਮੀ ਲੋਕਾਂ ਦੇ ਨਾਲ ਮੱਕੇ ਦੇ ਵਿੱਚ ਜਾ ਕੇ ਨਵਾਜ਼ ਪੜ੍ਹੀ ਹੈ, ਕਾਬੇ ਦੇ ਵਿੱਚ ਜਾ ਕੇ ਨਵਾਜ਼ ਪੜ੍ਹੀ। ਇਸੇ ਤਰ੍ਹਾਂ ਸਾਡੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ, ਭਗਤ ਕਬੀਰ ਸਾਹਿਬ ਜੀ ਨੂੰ ਵੀ ਸਰੂਪਾ ਦਿੰਦੇ ਹੋਏ ਮਹਾਰਾਜ ਜੀ ਨੇ ਬਚਨ ਕਹੇ ਸਨ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਵਿਰਥਾ ਹੋਵੇ ਸੇਵ। ਭਾਈ ਜਿਹੜੇ ਪੱਥਰਾਂ ਨੂੰ ਦੇਵਤੇ ਮੰਨਦੇ ਨੇ, ਭਾਵ ਪੱਥਰਾਂ ਨੂੰ ਪੂਜਨੀਕ ਮੰਨਦੇ ਹਨ, ਤੇ ਪੱਥਰਾਂ ਦੇ ਉੱਪਰ ਸਭ ਕੁਝ ਚੜਾਇਆ ਹੋਇਆ, ਉਹਨਾਂ ਦੀ ਪੂਜਾ ਪ੍ਰਤਿਸ਼ਠਾ ਕੀਤੀ ਹੋਈ, ਸਾਰੀ ਵਿਰਥਾ ਚਲੇ ਜਾਂਦੀ ਹੈ, ਸਾਰੀ ਨੇਫਲ ਚਲੇ ਜਾਂਦੀ ਹੈ। ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਵਿਰਥਾ ਹੋਵੇ ਸੇਵ, ਜੋ ਪਾਥਰ ਕੋ ਪਾਈ ਪਾਏ ਤਿਸਕੀ ਘਾਲ ਅਜਾਈ ਜਾਏ। ਜਿਹੜਾ ਪੱਥਰਾਂ ਦੇ ਕੋਲੇ ਜਾ ਕੇ ਜਾਂ ਪੱਥਰਾਂ ਦੇ ਉੱਪਰ ਉਹਨਾਂ ਨੂੰ ਪੂਜਨੀਕ ਮੰਨ ਕੇ ਉਹਨਾਂ ਨੂੰ ਮੱਥੇ ਟੇਕਦੇ ਹਨ, ਉਹਨਾਂ ਦੀ ਸਾਰੀ ਕੀਤੀ ਹੋਈ ਜਿਹੜੀ ਘਾਲ ਉਹ ਵਿਰਥ ਹੀ ਚਲੇ ਜਾਂਦੀ ਹੈ, ਉਹ ਕਿਸੇ ਥਾਂ ਤੇ ਨਹੀਂ ਪੈਂਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਭਗਤ ਕਬੀਰ ਜੀ ਨੂੰ ਸਰੂਪਾ ਦਿੰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ, ਜਿਹੜੀ ਪੱਥਰਾਂ ਦੀ ਪੂਜਾ ਕਰਨੀ ਹੈ ਇਹ ਤਾਂ ਇਉਂ ਹਨ ਜਿਵੇਂ ਕਿਸੇ ਮੁਰਦੇ ਬੰਦੇ ਨੂੰ ਚੰਦਨ ਦੇ ਫੁੱਲ ਚੜਾ ਦਿੱਤੇ ਜਾਣ, ਚੰਦਨ ਦੀ ਚਿਖਾ ਦੇ ਵਿੱਚ ਰੱਖ ਦਿੱਤਾ ਜਾਏ ਤੇ ਉਹਨੂੰ ਚੰਦਨ ਦੀ ਚਿਖਾ ਦੇ ਵਿੱਚ ਰੱਖ ਕੇ ਮੁਰਦੇ ਨੂੰ ਕੋਈ ਲਾਭ ਨਹੀਂ ਗਾ। ਤੇ ਦੂਸਰਾ ਬਚਨ ਹਜ਼ੂਰ ਜੀ ਨੇ ਕੀਤਾ, ਜਿਵੇਂ ਮੁਰਦੇ ਆਦਮੀ ਨੂੰ ਕੋਈ ਗੰਦਗੀ ਦੇ ਵਿੱਚ ਬਿਸ਼ਟਾ ਦੇ ਵਿੱਚ ਅਰਲਾ ਦੇਵੇ ਤੇ ਉਹਨੂੰ ਕੋਈ ਬਹੁਤਾ ਘਾਟਾ ਨਹੀਂ ਪੈਂਦਾ। ਹਜ਼ੂਰ ਜੀ ਕਹਿੰਦੇ, ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕੌਣ ਫਲ ਪਾਵੈ, ਜੇ ਮ੍ਰਿਤਕ ਕੋ ਬਿਸ਼ਟਾ ਮਾਏ ਉਰਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਏ। ਜੇ ਮੁਰਦੇ ਬੰਦੇ ਨੂੰ ਚੰਦਨ ਚੜਾ ਦਿਓ ਤੇ ਉਸ ਨੂੰ ਬਹੁਤਾ ਜ਼ਿਆਦਾ ਕੋਈ ਲਾਭ ਨਹੀਂ ਗਾ, ਕਿਉਂਕਿ ਮਰਿਆ ਸਰੀਰ ਹੈ। ਤੇ ਜੇਕਰ ਮੁਰਦੇ ਬੰਦੇ ਨੂੰ ਕੋਈ ਗੰਦਗੀ ਦੇ ਵਿੱਚ ਵੀ ਸੱਟ ਜਾਵੇ ਤਾਂ ਉਸ ਨੂੰ ਕੋਈ ਘਾਟਾ ਨਹੀਂ ਪੈਂਦਾ। ਵਿਆ ਇਸੇ ਪ੍ਰਕਾਰ ਭਾਵ ਕਿ ਜਿਹੜਾ ਪੱਥਰ ਹੈ, ਪੱਥਰ ਦੀ ਭਾਵੇਂ ਤੁਸੀਂ ਚੰਦਨਾਂ ਦੇ ਦੁਆਰਾ, ਅਤਰ ਫਲੇਲਾਂ ਦੇ ਦੁਆਰਾ ਕਿਸੇ ਤਰ੍ਹਾਂ ਕਰਕੇ ਕੋਈ ਪੂਜਾ ਕਰੋ ਤੇ ਉਹਦੇ ਤੋਂ ਕੋਈ ਬਹੁਤੀ ਜ਼ਿਆਦਾ ਫਲ ਦੀ ਪ੍ਰਾਪਤੀ ਨਹੀਂ ਗੀ। ਤੇ ਜੇ ਕਰਕੇ ਕੋਈ ਪੱਥਰਾਂ ਨੂੰ ਕਿਸੇ ਢੇਰ ਗੰਦਗੀ ਵਿੱਚ ਸੁੱਟ ਜਾਵੇ ਤਾਂ ਉਹਦਾ ਕੋਈ ਬਹੁਤਾ ਜ਼ਿਆਦਾ ਹਾਨੀ ਨਹੀਂ ਗੀ। ਇਸ ਪ੍ਰਕਾਰ ਭਗਤ ਨਾਮਦੇਵ ਸਾਹਿਬ ਜੀ ਦੇ ਕੋਲੇ ਵੀ ਇੱਕ ਵੈਸ਼ਨਵ ਚੱਲ ਕੇ ਆਇਆ ਤੇ ਭਗਤ ਨਾਮਦੇਵ ਜੀ ਨੂੰ ਆ ਕੇ ਕਹਿੰਦਾ, ਭਗਤ ਨਾਮਦੇਵ ਜੀ, ਤੁਸੀਂ ਬਹੁਤ ਹੰਕਾਰੀ ਹੋ ਗਏ ਹੋ, ਕਿਉਂਕਿ ਹੁਣ ਤੁਸੀਂ ਠਾਕਰਾਂ ਦੀ ਪੂਜਾ ਨਹੀਂ ਕਰਦੇ। ਵੇ ਭਗਤ ਜੀ ਪਹਿਲਾਂ ਠਾਕਰਾਂ ਦੀ ਪੂਜਾ ਕਰਦੇ ਸਨ, ਜਦੋਂ ਆਤਮਕ ਅਵਸਥਾ ਬਣੀ ਛੱਡ ਕੇ ਫਿਰ ਸ਼ਬਦ ਦੇ ਨਾਲ ਜੁੜ ਜਾਣਾ ਕੀਤੇ ਹਨ, ਰੱਬ ਦੇ ਨਾਲ ਜੁੜ ਜਾਣਾ ਕੀਤੇ ਹਨ। ਇਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਆ ਕੇ ਇੱਕ ਵੈਸ਼ਨਵ ਕਹਿਣ ਲੱਗਾ, ਭਗਤ ਜੀ ਪਹਿਲਾਂ ਤੁਸੀਂ ਠਾਕਰਾਂ ਦੀ ਪੂਜਾ ਕਰਦੇ ਸਨ, ਹੁਣ ਤੁਸੀਂ ਠਾਕਰਾਂ ਦੀ ਪੂਜਾ ਹਟ ਗਏ ਹੋ, ਤੁਸੀਂ ਹੰਕਾਰੀ ਹੋ ਗਏ ਹੋ, ਤੁਸੀਂ ਜੇ ਕਰਕੇ ਠਾਕਰਾਂ ਦੀ ਪੂਜਾ ਨਹੀਂ ਕਰਨੀ ਤੇ ਕਦੇ ਕਦੇ ਉਸ ਠਾਕਰ ਦਾ ਇਸ਼ਨਾਨ ਕਰਵਾ ਦਿਆ ਕਰੋ। ਤੇ ਭਗਤ ਨਾਮਦੇਵ ਜੀ ਉਸ ਵੈਸ਼ਮਣ ਦੇ ਤਾਈ ਇਸ ਤਰ੍ਹਾਂ ਜਿਹੜੇ ਬਚਨ ਹਨ ਉਹ ਮੁੱਖ ਵਾਕ ਦੇ ਰੂਪ ਦੇ ਵਿੱਚ ਦੇ ਰਹੇ ਹਨ। ਆਓ ਸੰਗਤ ਜੀ, ਆਸਾ ਰਾਗ ਦੇ ਅੰਦਰ भगत जी ने 485 अंग ते जो मुख वाक दे रूप दे विच सानू उपदेश दिता है, एक बार मन की एकाग्रता दे दुबारा सरवण करते हाँ। एक बार रसना नू पावन करो जी, आखो सतनाम श्री वाहे गुरु साहेब जी।
सतनाम श्री वाहे गुरु साहेब जी। आसा अनिले कुंभ पराईले उदक, ठाकुर कौ इशनान करो।
ते भगत नामदेव जी कहन लगे, पंडित जी असी अनिले कुंभ, कुंभ नाम हुंदा घड़े दा, असी एक आने दा कुंभ जेड़ा है आनी ने लियाना कीता है, ते पराई ले उदक, उदक नाम दा पानी दा, कहन लगे फिर उस घड़े दे विच असी पानी भरना कीता है, ते ठाकर कौ इशनान करो। ते मन दे विच विचार कीती भी ठाकर दा इशनान करवाया जावे, पर इन्हां कारणा करके असी इशनान नहीं करौना कीता जी।
42 लाख जी जल मह होते, बीठल पहला काए करो।
ते भगत नामदेव साहब जी कहन लगे ने के हे पंडित जी, क्योंकि पानी दे अंदर 42 लाख जेड़े जीव जंतु हुंदे हन, इस प्रकार जेड़े जीव जंतु पानी दे विच रह रहे हन, बीठल पहला काए करो। ते जेड़ा बीठल नाम दा परमात्मा दा वाहिगुरु जी दा पहला कहिए के मिलिया होया है, ओ जेड़ा बीठल परमात्मा वाहिगुरु है ओ पहला ही सारे पानी दे विच मिलिया होया है, ते काए करो फिर किस वास्ते जेड़ा ठाकर दा इशनान करवाना करिए। इस करके असी ठाकर दा इशनान नहीं करवाया, क्योंकि जिस ठाकर प्रभ परमात्मा दा इशनान करवाना ओ ता पहला ही पानी दे विच मिलिया होया है।
जतर जाओ तत बीठल पहला,
भगत जी उच्चारण कर रहे हन भाई पंडित जी, जतर जाओ, हुण असी जतर जिधर भी जाने हां, जिधर भी साडा मन दा फुरना बनदा है, तत बीठल पहला कहिंदे तत्तर उधर ही बीठल जेड़ा परमात्मा मैं ओ पै मिलिया होया है, पहला कहिए मिलिया होया है, असी जिथे भी जाने हां ओ वाहिगुरु जी उथे ही मिलिया होया है, स्त्री पुरुष रौ रेशे दे अंदर ओ परमात्मा सारे जड़ां दे विच व्यापक है, ओ सारी बनस्पति दे अंदर मिलिया होया है, सागरां दे विच मिलिया होया है। धन साहब श्री गुरु अर्जन देव साहब जी महाराज जी दे बचन आउंदे हन, महाराज जी कहिंदे सगल बनस्पत मैं बसंतर, सगल दूध मैं घिया, ऊच नीच मैं जोत समाणी, घट घट माधो जिया। जिस तरह कहन लगे के लकड़ विच बसंतर हुंदी है, बसंतर कहिए अग नूं, जिवें लकड़ विच अग हुंदी है पर दसदी नहीं गी, जिवें दुध दे अंदर घिओ हुंदा पर दिसदा नहीं, किसे स्वाणी नूं ओही दुध दे दिता जाए ते ओ स्वाणी उसे दुध दे विचों जिहड़ा है ओह मक्खन कढ के घिओ बना देवेगी, पर मेहनत लगदी है। जिवें हरेक लकड़ दे अंदर बसंतर व्यापक है ते हर दुध दे अंदर घिओ व्यापक है, इसे तरह उच्चियां नीवियां दे अंदर माया दा पति माधो परमात्मा व्यापक है, हुण जिधर भी जांदे उधर परमात्मा वाहिगुरु नजर आउंदा, क्योंकि ओ सारिआं दे विच मिलिआ होइआ है।
महा आनंद करे साधकेला,
ओ जिहड़ा वाहिगुरु परमेश्वर है ओ महा आनंद लै रिहा है, महा आनंद कर रिहा है साधकेला, साध हमेशा केला क्रीड़ा करके ओ परमात्मा आनंद दे सहत आनंद आनंद लै रिहा है।
रहाओ
विश्राम दे करके भगत नामदेव साहिब जी अगे उपदेश दिंदे हन इस पंडित दे ताई।
आनी ले फूल परोई ले माला,
ए पंडित कहन लगा भी जे करके तुसी इशनान नहीं करवाउणा फिर ठाकर दे जेड़ा है उस दे गल विच फुल्लां दी माला पा दिया करो, ते फुल तां सौखे है, ਤੇ ਭਗਤ ਨਾਮਦੇਵ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ ਆਨੀ ਲੈ ਫੂਲ, ਮੈਂ ਇੱਕ ਆਨੇ ਦੇ ਜਿਹੜੇ ਫੁੱਲ ਸਨ ਉਹ ਲੈ ਕੇ ਆਉਣਾ ਕੀਤੇ ਹਨ, ਪਰੋਈ ਲੈ ਮਾਲਾ। ਤੇ ਫਿਰ ਫੁੱਲ ਲਿਆ ਕਰਕੇ ਉਹਨਾਂ ਦੀਆਂ ਜਿਹੜੀਆਂ ਮਾਲਾ ਸੀ ਉਹ ਪਰੋ ਲੈਣਾ ਕੀਤੀਆਂ ਹਨ।
ਠਾਕੁਰ ਕੀ ਹਉ ਪੂਜ ਕਰੋ,
ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਹੁਣ ਮੈਂ ਠਾਕੁਰ ਦੀ ਇਸ ਫੁੱਲਾਂ ਦੇ ਦੁਬਾਰਾ ਪੂਜਾ ਕਰਾਂਗਾ, ਭਾਵ ਇਹ ਜਿਹੜੇ ਫੁੱਲ ਹਨ ਠਾਕੁਰ ਨੂੰ ਚੜਾ ਕੇ ਇਹਦੀ ਪੂਜਾ ਕਰਾਂਗਾ।
ਪਹਿਲੇ ਬਾਸ ਲਈ ਹੈ ਭਵਰ ਹੈ,
ਹੁਣ ਇਹਨਾਂ ਕਾਰਨਾਂ ਕਰਕੇ ਮੈਂ ਠਾਕੁਰ ਦੀ ਫੁੱਲਾਂ ਦੇ ਨਾਲ ਜਿਹੜੀ ਉਹ ਪੂਜਾ ਨਹੀਂ ਕੀਤੀ। ਕਿਉਂ? ਕਿਉਂਕਿ ਫੁੱਲਾਂ ਦੇ ਵਿੱਚੋਂ ਜਿਹੜੀ ਪਹਿਲਾਂ ਸੁਗੰਧੀ ਉਹ ਭੌਰੇ ਨੇ ਲੈ ਲੈਣਾ ਕੀਤੀ ਹੈ ਤੇ ਉਸ ਭੌਰੇ ਦੇ ਵਿੱਚ ਰੱਬ ਵੱਸਦਾ ਹੈ, ਇਸ ਕਰਕੇ ਪਹਿਲੇ ਬਾਸ ਲਈ ਹੈ ਭਵਰ ਹੈ। ਉਹ ਫੁੱਲਾਂ ਦੇ ਵਿੱਚੋਂ ਜਿਹੜੀ ਪਹਿਲੀ ਵਾਸ਼ਨਾ ਆਉਂਦੀ ਹੈ, ਜਿਹੜੀ ਪਹਿਲੀ ਸੁਗੰਧੀ ਆਉਂਦੀ ਹੈ, ਉਹ ਤਾਂ ਭੌਰੇ ਨੇ ਲੈ ਲੈਣਾ ਕੀਤੀ ਹੈ।
ਬੀਠਲ ਪਹਿਲਾ ਕਾਇ ਕਰੋ,
ਕਿਉਂਕਿ ਉਹ ਜਿਹੜਾ ਬੀਠਲ ਪਰਮਾਤਮਾ ਵਾਹਿਗੁਰੂ ਹੈ ਉਹ ਤਾਂ ਪਹਿਲਾ ਕਹੀਏ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ, ਤੇ ਕਾਏ ਕਰੋ ਫਿਰ ਕਿਸ ਵਾਸਤੇ ਉਸ ਠਾਕੁਰ ਨੂੰ ਜਿਹੜੇ ਫੁੱਲਾਂ ਨੂੰ ਜਿਹੜੀ ਉਹਦੀ ਪੂਜਾ ਕਰਨੀ ਕਿਉਂ ਕਰਨਾ ਕਰੀਏ, ਭਾਵ ਨਹੀਂ ਕਰਨੀ ਚਾਹੀਦੀ। ਕਿਉਂਕਿ ਉਹ ਜਿਹੜਾ ਠਾਕੁਰ ਹੈ, ਰੱਬ ਹੈ, ਪਰਮਾਤਮਾ ਵਾਹਿਗੁਰੂ ਜੀ ਹੈ, ਉਹ ਤਾਂ ਪਹਿਲਾਂ ਭੌਰੇ ਦੇ ਰੂਪ ਦੇ ਅੰਦਰ ਹੀ ਉਸਨੇ ਫੁੱਲਾਂ ਦੇ ਵਿੱਚੋਂ ਸੁਗੰਧੀ ਲੈ ਲੈਣਾ ਕੀਤੀ ਹੈ।
ਆਨੀ ਲੈ ਦੂਧ ਰੀਦਾਈ ਲੈ ਖੀਰੰ,
ਉਹਨਾਂ ਪੰਡਿਤ ਨੇ ਬੇਨਤੀ ਕੀਤੀ ਭਗਤ ਨਾਮਦੇਵ ਜੀ ਦੇ ਤਾਈ, ਜੇ ਕਰਕੇ ਤੁਸੀਂ ਫੁੱਲਾਂ ਦੀ ਜਿਹੜੀ ਪੂਜਾ ਨਹੀਂ ਕਰਨੀ ਠਾਕੁਰ ਨੂੰ, ਤੇ ਫਿਰ ਤੁਸੀਂ ਕੋਈ ਦੁੱਧ ਲਿਆ ਕੇ ਖੀਰ ਬਣਾ ਕੇ ਕੋਈ ਜਿਹੜਾ ਭੋਗ ਹੀ ਲਵਾ ਦਿਆ ਕਰੋ। ਤੇ ਭਗਤ ਨਾਮਦੇਵ ਜੀ ਕਹਿੰਦੇ ਮੈਂ ਇਹ ਵੀ ਕਰਨ ਲੱਗਾ ਸੀ, ਆਨੀ ਲੈ ਦੁੱਧ ਰੀਧਾਈ ਲੈ ਖੀਰੰ, ਇੱਕ ਆਨੇ ਦਾ ਦੁੱਧ ਲਿਆਉਣਾ ਕੀਤਾ। ਉਹਨਾਂ ਸਮਿਆਂ ਦੇ ਅੰਦਰ ਦੋ ਤਿੰਨ ਸਿਰ ਇੱਕ ਆਨੇ ਦਾ ਦੁੱਧ ਆ ਜਾਂਦਾ ਸੀ, ਤੇ ਇਸ ਕਰਕੇ ਆਨੀ ਲੈ ਦੁੱਧ ਜਿਹੜਾ ਦੁੱਧ ਸੀਗਾ, ਆਨੀ ਲੈ ਇੱਕ ਆਨੇ ਦਾ ਆਨੀ ਲੈ ਲਿਆਉਣਾ ਕੀਤਾ ਹੈ। ਰਿਧਾਈ ਲੈ ਖੀਰੰ, ਫਿਰ ਜਿਹੜੀ ਖੀਰ ਸੀਗੀ ਰਿਧਾਈ ਲੈ ਰਿੰਧਣਾ ਕੀਤੀ ਹੈ।
ਠਾਕੁਰ ਕਉ ਨੈਵੇਦ ਕਰੋ,
ਜਿਹੜਾ ਠਾਕੁਰ ਹੈ ਉਹਦੀ ਨੈਵੇਦ, ਨੈਵੇਦ ਕਹਿੰਦੇ ਭੋਗ ਲਵਾਉਣ ਨੂੰ, ਮੈਂ ਭੋਗ ਜਿਹੜਾ ਲਵਾਉਣ ਲੱਗਾ ਤੇ ਉਸ ਸਮੇਂ ਮੈਨੂੰ ਸਮਝ ਆ ਜਾਣਾ ਕੀਤੀ ਹੈ।
ਪਹਿਲੇ ਦੁੱਧ ਬਟਾਰਿਓ ਬਛੜਾ,
ਜਿਹੜਾ ਦੁੱਧ ਗਾਂ ਦੇ ਕੋਲੋਂ ਚੱਲ ਕੇ ਆਇਆ, ਗਾਂ ਦੇ ਥਣਾਂ ਦੇ ਵਿੱਚੋਂ ਲੈ ਕੇ ਆਏ ਹਾਂ, ਤੇ ਉਹ ਤਾਂ ਪਹਿਲਾਂ ਹੀ ਜਿਹੜਾ ਵਛਰਾ ਹੈ ਉਹਨੇ ਬਟੋਰਿਓ ਜਿਹੜਾ ਚੁੰਘ ਲੈਣਾ ਕੀਤਾ ਹੈ। ਬਟੋਰਿਓ ਤੋਂ ਭਾਵ ਹੈ ਚੁੰਘ ਲੈਣਾ, ਉਹ ਤਾਂ ਪਹਿਲਾਂ ਹੀ ਜਿਹੜਾ ਵਛਰੇ ਨੇ ਦੁੱਧ ਜਿਹੜਾ ਉਹ ਜੂਠਾ ਕਰ ਦੇਣਾ ਕੀਤਾ ਹੈ।
ਬੀਠਲ ਪਹਿਲਾ ਕਾਇ ਕਰੋ,
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਬੀਠਲ ਹੈ, ਪਰਮਾਤਮਾ ਰੱਬ ਹੈ, ਉਹ ਪਹਿਲਾ ਕਹੀਏ ਸਾਰਿਆਂ ਦੇ ਅੰਦਰ ਵਿਆਪਕ ਹੈ, ਮਿਲਿਆ ਹੋਇਆ ਹੈ, ਤੇ ਫਿਰ ਕਾਏ ਕਰੋ, ਫਿਰ ਉਹਨੂੰ ਖੀਰ ਦਾ ਭੋਗ ਲਵਾਉਣ ਦਾ ਕੋਈ ਮਤਬਲ ਹੀ ਨਹੀਂ ਗਾ। ਉਹਨੂੰ ਕਾਹਦਾ ਭੋਗ ਲਵਾਉਣਾ ਭਾਈ, ਜਿਹੜਾ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਏ, ਜਿਹੜਾ ਸਾਰਿਆਂ ਦੇ ਅੰਦਰ ਵਿਆਪਕ ਹੈ।
ਈਬੈ ਬੀਠਲ ਉਬੈ ਬੀਠਲ,
ਇਸ ਲੋਕ ਦੇ ਵਿੱਚ ਵੀ ਉਹ ਬੀਠਲ ਪਰਮਾਤਮਾ ਹੈ, ਈਬੈ ਤੋਂ ਭਾਵ ਹੁੰਦਾ ਇਸ ਲੋਕ ਦੇ ਅੰਦਰ ਵੀ ਪਰਮਾਤਮਾ ਵਾਹਿਗੁਰੂ ਜੀ ਹੈ, ਤੇ ਉਬੈ ਉਸ ਪਰਲੋਕ ਦੇ ਵਿੱਚ ਵੀ ਪਰਮਾਤਮਾ ਵਾਹਿਗੁਰੂ ਹੈ। ਬੀਠਲ ਕਹੀਏ ਪਰਮਾਤਮਾ ਵਾਹਿਗੁਰੂ ਜੀ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਤੇ ਇਸ ਲੋਕ ਦੇ ਵਿੱਚ ਵੀ ਪਰਮਾਤਮਾ ਵਸਿਆ ਹੋਇਆ ਹੈ, ਉਹ ਹਰੇਕ ਥਾਂ ਤੇ ਵਿਆਪਕ ਹੈ।
ਬੀਠਲ ਬਿਨ ਸੰਸਾਰ ਨਹੀਂ,
ਇਹ ਭਾਈ ਜਿੰਨਾ ਇਹ ਸੰਸਾਰ ਸੰਸਿਆ ਤੋਂ ਉਤਪੰਨ ਹੋਇਆ ਹੈ, ਜਿਹਦੇ ਅੰਦਰ ਢੇਰ ਸਾਰੇ ਸੰਸੇ ਹੋਣ, ਉਹਨੂੰ ਸੰਸਾਰ ਆਖਿਆ ਜਾਂਦਾ ਹੈ। ਭਾਵ ਜਿਹੜਾ ਸੰਸਾਰ ਹੈ ਇਹ ਬੀਠਲ ਤੋਂ ਬਿਨਾਂ ਨਹੀਂ ਗਾ, ਇਹ ਰੱਬ ਤੋਂ ਬਿਨਾਂ ਨਹੀਂ ਗਾ, ਇਹ ਸਾਰੇ ਸੰਸਾਰ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਵਸ ਰਿਹਾ ਹੈ, ਕਿਉਂਕਿ ਉਹ ਪਰਮਾਤਮਾ ਹਰੇਕ ਥਾਂ ਦੇ ਅੰਦਰ ਵਿਆਪਕ ਹੈ, ਤੇ ਬੀਠਲ ਬਿਨ ਸੰਸਾਰ ਨਹੀਂ, ਕਿਉਂਕਿ ਬੀਠਲ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਇਹ ਸੰਸਾਰ ਨਹੀਂ ਗਾ ਜੀ।
ਥਾਨ ਥਨੰਤਰ ਨਾਮਾ ਪ੍ਰਣਵੈ,
ਭਗਤ ਨਾਮਦੇਵ ਜੀ ਬੇਨਤੀ ਕਰ ਰਹੇ ਨੇ, ਪ੍ਰਣਵੈ, ਪ੍ਰਣਵੈ ਤੋਂ ਭਾਵ ਹੁੰਦਾ ਬੇਨਤੀ ਕਰਨਾ, ਕਹਿੰਦੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਥਾਨ ਜਗ੍ਹਾ ਦੇ ਉੱਪਰ ਹੈ, ਸਾਰੇ ਵਿਆਪਕ ਹੈ। ਥਾਨ ਕਹੀਏ ਜਗ੍ਹਾ ਨੂੰ, ਤੇ ਥਣਾਂਤਰ ਕਹੀਏ ਜਿਹੜਾ ਥਾਨ ਪਲੱਸ ਅੰਤਰ, ਧਰਤੀ ਦੇ ਹੇਠਾਂ ਵੀ ਉਹ ਪਰਮਾਤਮਾ ਵਾਹਿਗੁਰੂ ਆਪਣੀ ਸਤਾ ਨੂੰ ਜਮਾ ਕੇ ਬੈਠਾ ਹੋਇਆ ਹੈ। ਇਸ ਕਰਕੇ ਜਿੱਥੇ ਸਾਡੀ ਅਪਹੁੰਚ ਤੋਂ ਪਰੇ ਪਰਮਾਤਮਾ ਹੈ, ਜਿੱਥੇ ਸਾਡੀ ਨਿਗਾਹ ਨਹੀਂ ਚੱਲਦੀ, ਉੱਥੇ ਵੀ ਉਹ ਪਰਮਾਤਮਾ ਵਾਹਿਗੁਰੂ ਵਿਆਪਕ ਹੈ। ਉਹ ਸਾਰੇ ਤਿੰਨ ਲੋਕਾਂ ਦੇ ਅੰਦਰ ਪਰਮਾਤਮਾ ਆਪਣੀ ਸਤਾ ਨੂੰ ਜਮਾ ਕੇ ਬੈਠਾ ਹੋਇਆ ਹੈ। ਇਸ ਪ੍ਰਕਾਰ ਭਗਤ ਨਾਮਦੇਵ ਜੀ ਇਸ ਪੰਡਿਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਕਹਿੰਦੇ ਹਨ ਕਿ ਹੇ ਭਾਈ, ਤੂੰ ਤਾਂ ਪੱਥਰਾਂ ਦੀ ਕਹਿ ਰਿਹਾ ਹੈ ਪੂਜਾ ਕਰਨ ਵਾਸਤੇ, ਅਸੀਂ ਪੱਥਰਾਂ ਦੀ ਪੂਜਾ ਛੱਡ ਦਿੱਤੀ ਹੈ, ਕਿਉਂਕਿ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ। ਭਗਤੀ ਜੀ ਨੇ ਇੱਕ ਬਚਨ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ, ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏਲੇ ਜਾਰੇ ਓਏਲੇ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਬੁੱਤ ਪੂਜਦੇ ਪੂਜਦੇ ਜਿਤਨੇ ਸਨਾਤਨੀ ਸਨ ਉਹ ਸਾਰੇ ਮਰ ਗਏ। ਤੁਰਕ ਮੂਏ ਸਰਨਾਈ, ਸਿਰ ਨਵਾ ਨਵਾ ਕੇ ਤੁਰਕ ਮਰ ਗਏ। ਪੇਰੀ ਜਿਹੜੀ ਰੱਬ ਪਰਮਾਤਮਾ ਵਾਹਿਗੁਰੂ ਜੀ ਜਿਹੜੀ ਤੇਰੀ ਗੱਤ ਹੈ, ਤੇਰੀ ਮਰਜ਼ਾਦਾ ਏ, ਉਹ ਦੋਵਾਂ ਨੇ ਹੀ ਪ੍ਰਾਪਤ ਨਹੀਂ ਕੀਤੀ। ਵੀ ਭਾਵ ਤੇਰੇ ਸ਼ਬਦ ਨੂੰ, ਤੇਰੇ ਹੁਕਮ ਦੀ ਪਾਲਣਾ ਕਰਨੀ ਸੀ, ਤੇਰੇ ਸ਼ਬਦ ਦੇ ਨਾਲ ਜੁੜਨਾ ਸੀ। ਅਜੋਕੇ ਸਮੇਂ ਦੇ ਅੰਦਰ ਸਾਡੇ ਸਿੱਖਾਂ ਦੇ ਅੰਦਰ ਵੀ ਬੁੱਤ ਪ੍ਰਸਤੀ ਬਹੁਤ ਵੱਧ ਗਈ ਹੈ। ਥਾਂ ਥਾਂ ਤੇ ਜਾ ਕੇ ਬੁੱਤ ਦੇ ਜਾ ਕੇ ਅੱਗੇ, ਪੱਥਰਾਂ ਦੇ ਜਾ ਕੇ, ਕਬਰਾਂ ਤੇ ਜਾ ਕੇ ਮੱਥੇ ਟੇਕਦੇ ਫਿਰਦੇ ਨੇ। ਮੈਂ ਬੇਨਤੀ ਕਰਦਾ ਹੁੰਦਾ ਗੁਰਮੁਖੋ, ਚੇਤੇ ਰੱਖੋ, ਜੇ ਅੰਮ੍ਰਿਤ ਧਾਰੀ ਸਿੰਘ ਹੋਵੇ, ਕਲਗੀਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਖੰਡੇ ਦੀ ਪੌਲ ਛੱਕੀ ਹੋਵੇ, ਤੇ ਮਾਤਾ ਹੋਵੇ ਮਾਤਾ ਸਾਹਿਬ ਕੌਰ ਦੇਵਾ, ਤੇ ਵਾਸੀ ਹੋਵੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ, ਤੇ ਮੱਥਾ ਜਾ ਕੇ ਕਿਸੇ ਕਬਰ ਤੇ ਟਿਕ ਜਾਵੇ, ਇਹ ਹੋ ਹੀ ਨਹੀਂ ਸਕਦਾ। ਕਦੇ ਮੱਥਾ ਜਾ ਕੇ ਕਿਸੇ ਪੱਥਰ ਦੇ ਅੱਗੇ ਟਿਕ ਜਾਵੇ, ਹੋ ਹੀ ਨਹੀਂ ਸਕਦਾ ਵਿਆ, ਕਿਉਂਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੰਘ ਕਦੇ ਪੱਥਰ ਪੂਜਕ ਨਹੀਂ ਬਣ ਸਕਦਾ ਵਿਆ। ਉਹ ਸ਼ਬਦ ਦੇ ਨਾਲ ਜੁੜਦਾ ਹੈ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏਲੇ ਜਾਰੇ ਓਏਲੇ ਗਾਡੇ, ਭਾਵੇਂ ਕਿ ਕੋਈ ਸਾੜਦਾ ਏ, ਕੋਈ ਕਹਿੰਦੇ ਕਬਰਾਂ ਵਿੱਚ ਦਫਨਾ ਦਿੰਦੇ ਨੇ, ਉਹ ਪਰਮਾਤਮਾ ਦੀ ਮਰਜ਼ਾਦਾ ਨੂੰ ਕੋਈ ਸਮਝ ਨਾ ਸਕਿਆ। ਤੇਰੀ ਗੱਤ ਦੋਹੂ ਨਾ ਪਾਈ, ਤੇ ਹਜ਼ੂਰ ਜੀ ਕਹਿੰਦੇ ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰੇ ਉਹ ਹੈ ਜਮ ਜੇਵਰਾ। ਇਹ ਸਾਰਾ ਮਨਾ ਜਿੰਨਾ ਸੰਸਾਰ ਹੈ ਅੰਨਾ ਹੋਇਆ ਬੈਠਾ ਹੈ, ਇਹ ਸਾਰਾ ਸੰਸਾਰ ਬੁੱਤ ਪ੍ਰਸਤੀ ਬਣਿਆ ਬੈਠਾ ਹੈ, ਚਾਰੇ ਪਾਸੇ ਜਮਾਂ ਦੀ ਰੱਸੀ ਉਹ ਤੁਰ ਫਿਰ ਰਹੀ ਹੈ। ਕਬਤ ਪੜੇ ਪੜ ਕਬਤਾ ਮੂਏ, ਕੱਬੜ ਕਦਾਰੈ ਜਾਈ, ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗੱਤ ਇਹਨੇ ਨਾ ਪਾਈ, ਦਰਬ ਸੰਚ ਸੰਚ ਰਾਜੇ ਮੂਏ, ਗੱਡਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਭਗਤ ਜੀ ਕਹਿੰਦੇ ਰਾਮ ਨਾਮ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗੱਤ ਪਾਈ, ਕਹਿ ਉਪਦੇਸ਼ ਕਬੀਰਾ। ਦੱਸੋ ਖਾਂ ਭਾਈ, ਜਿਨ੍ਹਾਂ ਨੇ ਵੀ ਗੱਤ ਪਾਈ ਹੈ ਉਹ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਪਾਈ ਹੈ। ਭਗਤ ਜੀ ਕਹਿੰਦੇ ਨਾ ਤਾਂ ਬੁੱਤਾ ਪ੍ਰਸਤੀ ਕਰਕੇ ਕਿਸੇ ਨੂੰ ਗੱਤ ਪ੍ਰਾਪਤੀ ਹੋਈ ਹੈ, ਤੇ ਨਾ ਹੀ ਕੋਈ ਸਿਰ ਨਵਾ ਨਵਾ ਕੇ ਹੋਈ ਹੈ। ਇਸ ਕਰਕੇ ਖਾਲਸਾ ਜੀ, ਕਦੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਉਣੇ ਆ, ਤੇ ਸਾਨੂੰ ਸ਼ਬਦ ਦੇ ਨਾਲ ਜੁੜਨਾ ਚਾਹੀਦਾ, ਸਾਨੂੰ ਵਾਹਿਗੁਰੂ ਜੀ ਦੇ ਕੀਰਤਨ ਦੇ ਨਾਲ ਜੁੜਨਾ ਚਾਹੀਦਾ ਹੈ। ਭਗਤ ਨਾਮਦੇਵ ਸਾਹਿਬ ਜੀ ਉਪਦੇਸ਼ ਦਿੰਦੇ ਹਨ ਪੰਡਿਤ ਦੇ ਤਾਈ, ਥਾਨ ਥਨਾਂਤਰ ਨਾਮਾ ਪ੍ਰਣਵੈ, ਪ੍ਰਣਵੈ ਤੋਂ ਭਾਵ ਬੇਨਤੀ ਭਗਤ ਨਾਮਦੇਵ ਜੀ ਕਰ ਰਹੇ ਨੇ, ਉਹ ਜਿਹੜਾ ਵਾਹਿਗੁਰੂ ਬੀਠਲ ਹੈ ਉਹ ਸਾਰੇ ਥਾਵਾਂ ਦੇ ਅੰਦਰ ਹੈ। ਥਾਨਾਂਤਰ ਭਾਵ ਥਾਵਾਂ ਦੇ ਅੰਦਰ ਵੀ ਉਹ ਪਰਮਾਤਮਾ ਵਾਹਿਗੁਰੂ ਜੀ ਵਿਆਪਕ ਹੈ।
ਪੂਰ ਰਹਿਓ ਤੂੰ ਸਰਬ ਮਹੀ,
ਕਹਿਣ ਲੱਗੇ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਪੂਰਿਆ ਹੋਇਆ ਹੈ, ਪਰਿਪੂਰਨ ਹੈ ਸਰਬ ਸਾਰਿਆਂ ਦੇ ਅੰਦਰ। ਮਹੀ ਕਹੀਏ ਵਿੱਚ, ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਿਆਪਕ ਹੈ, ਸਾਰਿਆਂ ਦੇ ਵਿੱਚ ਉਹ ਪਰਮਾਤਮਾ ਆਪਣੀ ਸਤਾ ਨੂੰ ਜਮਾ ਕੇ ਬੈਠਾ ਹੋਇਆ ਹੈ। ਕਿਉਂਕਿ ਖਾਲਸਾ ਜੀ ਚੇਤੇ ਰੱਖੋ ਜੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਸਨ ਉਸ ਸਮੇਂ ਵੀ ਭਾਈ ਘਨੱਈਆ ਜੀ ਜੋ ਕਿ ਤੁਰਕ ਸਨ ਚੜ੍ਹ ਕੇ ਆਏ ਸਨ ਉਹਨਾਂ ਨੂੰ ਪਾਣੀ ਪਿਲਾ ਰਹੇ ਸਨ ਤੇ ਉਸ ਸਮੇਂ ਕੁਝ ਸਿੱਖਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅਸੀਂ ਤਾਂ ਜ਼ਖਮੀ ਕਰ ਰਹੇ ਹਾਂ ਤੁਰਕਾਂ ਦੇ ਤਾਈਂ ਤੇ ਇਸੇ ਤਰ੍ਹਾਂ ਇਹ ਭਗਤ ਜੀ ਘਨੱਈਆ ਸਾਹਿਬ ਜੀ ਉਹਨਾਂ ਨੂੰ ਪਾਣੀ ਪਿਆ ਰਹੇ ਹਨ ਤੇ ਮਹਾਰਾਜ ਜੀ ਨੇ ਕੋਲੇ ਬੁਲਾ ਕੇ ਪੁੱਛਿਆ ਸੀਗਾ ਕਹਿਣ ਲੱਗੇ ਤੁਹਾਡੀ ਸ਼ਿਕਾਇਤ ਆਈ ਹੈ ਤੁਸੀਂ ਪਾਣੀ ਪਿਆ ਰਹੇ ਹੋ ਤੇ ਅੱਗੋਂ ਜਵਾਬ ਬੇਨਤੀ ਦੇ ਰੂਪ ਦੇ ਵਿੱਚ ਦੱਸਿਆ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਮੈਂ ਕਿਸੇ ਨੂੰ ਵੀ ਪਾਣੀ ਨਹੀਂ ਪਿਆ ਰਿਹਾ ਜਦੋਂ ਵੀ ਪਾਣੀ ਪਾਉਣਾ ਆਪਣੀ ਮਸ਼ਕ ਦੇ ਵਿੱਚੋਂ ਆਪ ਜੀ ਦੇ ਬੁੱਕ ਦੇ ਵਿੱਚ ਹੀ ਪੈਂਦਾ ਕਿਉਂਕਿ ਮੈਨੂੰ ਹਰੇਕ ਜਗ੍ਹਾ ਦੇ ਉੱਪਰ ਹਰੇਕ ਦੇ ਅੰਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਜ਼ਰ ਆਉਂਦੇ ਹਨ ਹਰੇਕ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਿਸ ਰਹੇ ਹਨ ਤੇ ਮਹਾਰਾਜ ਜੀ ਨੇ ਮਲਮ ਪੱਟੀ ਵੀ ਦਿੱਤੀ ਹੁਣ ਕੱਲਾ ਪਾਣੀ ਨਹੀਂ ਉਹਨਾਂ ਦੇ ਮਲਮ ਪੱਟੀ ਵੀ ਕਰਿਆ ਕਰੋ ਇਸ ਪ੍ਰਕਾਰ ਸਾਰੇ ਥਾਂ ਦੇ ਉੱਪਰ ਵਿਆਪਕ ਹੈ ਜਿਨ੍ਹਾਂ ਦੀ ਨਿਗਾਹ ਖਾਲਸਾ ਜੀ ਸੁਲੱਖਣੀ ਹੋ ਗਈ ਨਿਗਾਹ ਜਿਹੜੀ ਹੈ ਉਹ ਚੰਗੇ ਭਾਗਾਂ ਵਾਲੀ ਹੋ ਗਈ ਉਹਨਾਂ ਨੂੰ ਹਰੇਕ ਥਾਂ ਤੋਂ ਪਰਮਾਤਮਾ ਵਾਹਿਗੁਰੂ ਜੀ ਨਜ਼ਰ ਆਉਂਦੇ ਹਨ ਆਓ ਲੜੀਵਾਰ ਦੇ ਜਿਹੜੇ ਸ਼ਬਦ ਨੇ ਉਹਨਾਂ ਦੀ ਵਿਆਖਿਆ ਪ੍ਰਾਰੰਭ ਕਰਦੇ ਹਾਂ
ਮਸਤਕ ਭਾਰ ਕਲਰ ਸਿਰ ਭਾਰ
ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਹ ਪਾਵਨ ਸ਼ਬਦ ਨੇ ਮਾਰੂ ਸੋਹਲਿਆਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਜਿਨ੍ਹਾਂ ਦਾ ਮਸਤਕ ਭਾਰ ਤੇ ਮੱਥੇ ਦੇ ਜਿਹੜੇ ਉਹ ਮਾੜੇ ਭਾਗ ਹਨ ਤੇ ਮਾੜੇ ਕਰਮਾਂ ਕਰਕੇ ਮੱਥਾ ਜਿਹੜਾ ਹੈ ਉਹ ਭਾਰਾ ਹੋਇਆ ਪਿਆ ਹੈ ਤੇ ਕਲਰ ਸਿਰ ਭਾਰਾ ਨਿੰਦਿਆ ਰੂਪੀ ਕਹਿੰਦੇ ਸਿਰ ਭਾਰਾ ਇਸ ਪ੍ਰਕਾਰ ਜਮਾਂ ਦੇ ਲੋਕ ਦੇ ਵਿੱਚ ਨਰਕਾਂ ਦੇ ਵਿੱਚ ਜਾਂ ਮਾਤਾ ਦੀ ਜਠਰਾਗਨੀ ਦੇ ਅੰਦਰ ਮਾਤਾ ਦੇ ਉਦਰ ਦੇ ਅੰਦਰ ਉਹ ਪੁੱਠੇ ਲਮਕਾਇਆ ਜਾਂਦੇ ਹਨ
ਕਿਉਂ ਕਰ ਭਵ ਜਲ ਲੰਘਸ ਪਾਰ
ਫਿਰ ਉਹ ਕਿਉਂ ਕਿਵੇਂ ਕਹਿੰਦੇ ਭਵ ਜਲ ਸੰਸਾਰ ਤੋਂ ਜਿਹੜੇ ਉਹ ਲੰਘਸ ਲੰਘ ਜਾਂਦੇ ਨੇ ਭਾਵ ਨਹੀਂ ਲੰਘਦੇ ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਹਨ
ਸਤਿਗੁਰ ਬੋਹਿਤ ਆਦ ਜੁਗਾਦੀ
ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਆਦ ਮੁੱਢ ਤੋਂ ਲੈ ਕੇ ਜੁਗਾਦੀ ਜੁਗਾਂ ਜੁਗਾਂ ਦੇ ਅੰਦਰ ਹੀ ਉਹ ਵਾਹਿਗੁਰੂ ਜਿਹੜਾ ਪਰਮੇਸ਼ਰ ਹੈ ਉਹਦਾ ਜਿਹੜਾ ਬੋਹਿਤ ਨਾਮ ਰੂਪੀ ਜਹਾਜ਼ ਉਹ ਚੱਲ ਰਿਹਾ ਹੈ ਨਾਮ ਰੂਪੀ ਜਿਹੜਾ ਬੋਹਿਤ ਜਹਾਜ਼ ਜੁਗਾਂ ਜੁਗਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦਾ ਚੱਲ ਰਿਹਾ ਹੈ ਉਹ ਸਤਿਗੁਰੂ ਪਰਮੇਸ਼ਰ ਦਾ ਜੀ
ਰਾਮ ਨਾਮ ਨਿਸਤਾਰਾ ਹੈ
ਇਹ ਭਾਈ ਜਿਹੜੇ ਜੀਵ ਆਪਣੀ ਰਸਨਾ ਤੋਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਜਾਂ ਨਾਮ ਰੂਪੀ ਜਹਾਜ਼ ਦੇ ਵਿੱਚ ਸਵਾਰ ਹੋ ਜਾਂਦੇ ਹਨ ਤੇ ਸਤਿਗੁਰੂ ਜੀ ਉਹਨਾਂ ਦਾ ਨਿਸਤਾਰਾ ਕਰ ਦਿੰਦੇ ਨੇ ਭਾਵ ਉਹਨਾਂ ਨੂੰ ਤਾਰ ਦਿੰਦੇ ਹਨ ਉਹ ਵਾਹਿਗੁਰੂ ਜੀ ਦਾ ਨਾਮ ਜਪਣਾ ਅਤਿਅੰਤ ਜ਼ਰੂਰੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੀ ਪਰਿਭਾਸ਼ਾ ਕੀ ਦੱਸੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਦੁੱਖ ਪਾਪ ਲੈ ਜਾਵੈ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਭਾਈ ਇਹ ਸਿੱਖ ਦੀ ਪਰਿਭਾਸ਼ਾ ਹੈ ਜਿਹੜਾ ਸਿੱਖ ਹੁੰਦਾ ਉਹ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਸਵਾ ਪੈਰ ਰਾਤ ਰਹਿੰਦਿਆਂ ਉੱਠ ਕਰਕੇ ਫਿਰ ਬਾਣੀ ਪੜ੍ਹਦਾ ਸਿਮਰਨ ਦੇ ਵਿੱਚ ਜੁੜਦਾ ਹੈ ਆਓ ਸੰਗਤ ਜੀ ਤੁਸੀਂ ਵੀ ਤੇ ਅਸੀਂ ਸਾਰੇ ਰਲ ਕੇ ਉਹ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਜੁੜਨਾ ਕਰੀਏ ਇੱਕ ਵਾਰ ਰਸਨਾ ਨੂੰ ਪਾਵਣ ਕਰੋ ਜੀ ਵਾਹਿਗੁਰੂ 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 वाहे गुरु वाहे गुरु वाहे गुरु वाहे गुरु वाहे गुरु वाहे गुरु हो वाहे गुरु 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 श्री गुरु अर्जन देव साहब जी महाराज जी ने फुनहे बाणी दे विच उपदेश दिता है माता हरहा नूं नैण ना देखे साध से नैण बहालिया करन ना सुनही नाद करन मुंद कालिया रसना जपै ना नाम तिल तिल कर कटिए हरहा जब विसर गोबिंद राय दिनो दिन कटिए। जदों जीवन दे विचो रब विसर जावे जिंदगी दे विचो परमात्मा भुल जावे मनुख दा दिन प्रत दिन घटदा ही जांदा है। जेड़ी रसना वाहिगुरु जी दा नाम नहीं जपदी उन्हां नूं तिल तिल दे सदर्श करके कट देना चाहीदा है। हजूर सच्चे पातशाह महाराज जी कहिंदे ने भाई ओ वाहिगुरु परमेश्वर दा जिन्हां ने ना राम नाम जपना कीता है उन्हां जीवां दा जेड़ा पार उतारा हो जांदा है।
पुत्तर कलत्तर जग हित प्यारा
सतगुरु जी कहिंदे जेड़े जीव हन ओह पुत्रां दे मोह दे अंदर कलत्तर इस्त्री तो वध्या होया जेड़ा परिवार है कहिंदे ओहदे विच हेत करके प्यार करके ओहदे विच ही लंपट हो गए हन।
माया मोह पसरिया पासारा
ते माया दा मोह करके जड़ अते चेतन दो प्रकार दी माया हुंदी है। जड़ चेतन दे मोह करके कहिंदे जिन्ना भी ए पसारा है ओ सारा पसरिया होया है।
जम के फाहे सतगुर तोड़े
जिन्ना गुरसिखा ने वाहिगुरु परमेश्वर दे नाम नूं जपना कीता है उन्हां जमां दी जिहड़ी फाहे फांसी है ओ सतगुरु जी तोड़ दिंदे हन।
गुरमुख तत् बिचारा हे
जिहड़े गुरमुख हुंदे ने ओ तत् सिधांत दी विचार करदे हन।
कूड मुठी चालै बहुराही
धन श्री गुरु नानक देव साहिब जी महाराज उपदेश दिंदे ने कहन लगे कि जिहड़ी बुद्धि कहन लगे कूड़ झूठ दे विच विन्नी गई है ते इस प्रकार ओ मुठी ठगी गई है झूठ दे अंदर ही क्योंकि झूठ दे विच जेड़ी बुद्धि है ओ ठगी गई झूठ नूं ही सब कुछ उन्हां ने अपना लेना कीता है। मनमुख पुरशां ने क्योंकि उन्हां नूं ए नहीं पता कि जिन्ना सारा संसार है ए राजा भी झूठा है ते ओदी परजा भी झूठी है। फिर ए संसार सारा ही झूठा है सच्चा की है सच्चा परमेश्वर दा नाम है कूड राजा कूड परजा कूड सब संसार। इस प्रकार हजूर जी कहिंदे हन भाई जिन्हां दी बुद्धि झूठ दे विच फस जाना कीती है ते मुठी लुट्टी गई है चल है बहु राही ओ बंदे कहिंदे बहुते राहां दे उपर चल है चलदे हन ओ गंगा गए गंगा राम जमुना गए जमुना दास ओ जिथे भी चले जान उथों दे हो जांदे ने बहुते राहां ते चलदे हन। खालसा जी जेड़े सतगुरु पातशाह महाराज जी दा खालसा है ओ शब्द दे नाल जुड़िया हुंदा है ओ धन गुरु गोबिंद सिंह पातशाह महाराज जी दे बचना ते ही चलदा है। इस करके जिन्हां दी इस तरह दी बुद्धि हो जांदी है झूठ दे विच लुट्टे जांदे हन ठगे जांदे ने ते बहुते राहां दे उपर चलदे हन।
मनमुख दाजै पड़ पड़ पाही
जेड़े मनमुख आदमी हुंदे ने पुरश हुंदे ने मनमुख तो भावदा जिन्हां ने मन दी गल नूं मुख रखना कीता है ते गुरमुख उन्हां नूं आख्या जांदा है जेड़े गुरु दे बचना नूं मुख रखदे हन। मन मुख भाव जिन्हां ने अपने मन की गल नूं मुख रखिया दाजा फिर वह सड़दे हन। उन्हां दा मन सड़दा है पड़ पड़ भाही कहिंदे पै पै के भाही अग दे विच सड़दे हन। जमां दी अग दे अंदर वकारां दी अग दे विच सड़दे हन।
अमृत नाम गुरु वड़ दाना
जिहड़ा गुरु परमेश्वर है वाहिगुरु जी है ओ परमेश्वर दा जिहड़ा नाम अमृत है मृत्यु तो रहत है अमृत वर्गा परमेश्वर दा नाम है। वड़ दाना ओ परमेश्वर आप वड़ा है वड़ा साहब वड़ी नाई ओ जिड्डा वड़ा परमेश्वर आप है ओडा वड़ा ओ वाहिगुरु परमेश्वर दा नाम है। ते दाना कहिए ओ दाता है ओ सारिआं नूं दान दिंदा है।
नाम जपो सुख सारा है
इस तरह जिहड़े गुरमुख हुंदे ने ओ वाहिगुरु परमेश्वर दे नाम नूं जप के आत्मक सुख जिहड़ा ओ लैंदे हन।
सतगुर तुठा सच दृढ़ाए
जिन्हां उत्ते सतगुरु परमात्मा वाहिगुरु जी तुठा प्रसन्न हो जान। जे तू तुठा कृपा निधान ना दूजा वेखाल एहा पाई मूं दातड़ी नित हिरदै रखा समाल। जिन्हों ते गुरु तुठ जावे जिन्हों ते गुरु प्रसन्न हो जावे फिर ओ गुरमुख अपने हिरदे विच गुरु शब्द दी संभाल करदे हन। सतगुर तुठा सच दृढ़ाए जिन्हों ते गुरु जी तुठ जान प्रसन्न हो जान फिर ओ गुरमुख सच परमेश्वर दे नाम नूं दृढ़ाए हिरदे विच पक्का कर लेंदे हन।
सब दुख मेटे मार्ग पाए
फिर उस गुरमुख जना दे सारे जेड़े दुख हन चार तरह दा दुख है दुख विछोड़ा एक दुख भूख एक दुख सख्त वार जम दूत एक दुख रोग लगे तन ताए वैद ना भोले दारू लाए। ए चार तरह दा जेड़ा दुख है सतगुरु जी उन्हां गुरमुखां दा मेट दिंदे हन। मार्ग पाए फिर धर्म दे मार्ग ते सिक्खी दे मार्ग ते नाम दे मार्ग ते उन्हां नूं पा दिंदे हन वी भाई तेरा रस्ता इधर नूं जांदा है ते तेरा ए मार्ग है। क्योंकि जेड़े महापुरखां दा मार्ग की हुंदा है संत का मार्ग धर्म की पौड़ी को वड भागी पाए। हुण महापुरखां दा जेड़ा मार्ग ओ धर्म दी पौड़ी हुंदी है ओ धर्म दी पौड़ी ते चढ़ के ओ परमात्मा वाहिगुरु जी दे विच जाके भेद हो जांदे ने। इस करके ए कोई वड्डे भागां वाले नूं प्राप्ति हुंदी है इस मार्ग दी इस रस्ते दी। इस रस्ते ते हरेक नहीं चल सकदा क्योंकि खन्यो तिखी बहुत पीनी इस उपर है मार्ग मेरा जिहड़ा खंडे तो भी तिखा है ते वाल तो भी बरीक है। ए गुरमुख जना दा मार्ग है ए गुरमुख जना दा रस्ता है। सतगुरु पातशाह जी किन्हां नूं दिंदे हन जिहड़े गुरमुख हुंदे हन ए रस्ता उन्हां नूं दिखाउंदे ने खालसा जी ते उन्हां दे चार तरह दे दुखां नूं मेट दिंदे ने ते ओ सच दे मार्ग ते पा दिंदे हन।
कंडा पाए ना गडई मूले
खालसा जी जिहड़ा निंदिया रूपी कंडा हुंदा है फिर उन्हां दे गल दे विचों कढ दिंदे हन। इस तरह पैरां दे विच जिहड़ा खालसा जी कंडा गड्डिया हुंदा ओ भी जिहड़ा उन्हां दे पैर दे विचों कढ दिंदे हन। गुरमुखां दे उन्हां दे फिर कदे भी निंदिया रूपी कंडा चुभदा नहीं गा जी।
जिस सतगुर राखण हारा है
जिन्हां नूं गुरमुखां नूं ओ सतगुरु सच्चे पातशाह जी राखण हारा राखण हारा कहिए परमात्मा वाहिगुरु जी आप जिन्हां दी रक्षा करदा है आप जिन्हां नूं अपनी गलवकड़ी दे नाल लैंदा है उन्हां दे कोले फिर निंदिया रूपी कंडा नहीं आउंदा पिया। नहीं तां खालसा जी अज सारी असीं निंदक बणे हां कोई महापुरखां दी निंदिया करदा है कोई गुरु घरां दी निंदिया निंदक बंदा करी जांदा है कोई सत संगत दी निंदिया करी जांदा है। ए नहीं पता कि निंदिया करन वाला जिहड़ा ओ महा अपराधी हुंदा है। इस करके निंदिया जिहड़ा जीव करदा है ओहदे पुन दान कीते होए सब कुछ खत्म हो जांदे ने ओहदा पाठ पूजा कीती होई नितनेम कीता होया सब खत्म हो जांदा है। इसे करके भगत जी ने बचन कहे सी निंदो निंदो लोग मोको निंदो निंदा जन को खरी प्यारी निंदा बाप निंदा मैं तारी निंदा होई ता बैकुंठ जाइए। इस करके भाई किसे प्रकार की कोई निंदा नहीं करनी चाहिए। सतगुरु पातशाह महाराज अपने गुरमुखां दे ਖਾਲਸਾ ਜੀ ਹਿਰਦੇ ਵਿੱਚੋਂ ਜਿਹੜਾ ਨਿੰਦਿਆ ਦਾ ਕੰਡਾ ਹੈ ਉਹ ਕੱਢ ਦਿੰਦੇ ਹਨ।
ਖੇਹੋ ਖੇਹ ਰਲੈ ਤਨ ਸ਼ੀਜੈ।
ਹਜ਼ੂਰ ਜੀ ਬਚਨ ਕਰ ਰਹੇ ਨੇ ਕਿ ਜਿਹੜਾ ਪੰਜ ਤੱਤਾਂ ਦਾ ਸਰੀਰ ਹੈ ਤੇ ਇਹ ਜਾ ਕੇ ਖੇਹ ਤੋਂ ਬਣਿਆ ਹੋਇਆ ਹੈ, ਮਿੱਟੀ ਤੋਂ ਬਣਿਆ ਹੋਇਆ ਏ, ਇਹ ਜਾ ਕੇ ਫਿਰ ਖੇਹ ਦੇ ਵਿੱਚ ਹੀ ਰਲੇ ਰਲ ਜਾਂਦਾ ਹੈ। ਤਨ ਸ਼ੀਜੈ ਤੇ ਜਿਹੜਾ ਤਨ ਹੈ ਇਹ ਸ਼ਿਜੇ ਕਹੀਏ ਕਮਜ਼ੋਰ ਹੋ ਜਾਂਦਾ, ਨਾਸ਼ ਹੋ ਜਾਂਦਾ ਹੈ।
ਮਨਮੁਖ ਪਾਥਰ ਸੈਲ ਨਾ ਭੀਜੈ।
ਜਿਹੜੇ ਮਨਮੁਖ ਪੁਰਸ਼ ਹੁੰਦੇ ਨੇ ਉਹਨਾਂ ਦਾ ਜਿਹੜਾ ਮਨ ਉਹ ਪੱਥਰ ਵਰਗਾ ਹੁੰਦਾ ਹੈ, ਸੈਲ ਪੱਥਰ ਵਰਗਾ, ਤੇ ਇਸ ਪ੍ਰਕਾਰ ਉਹ ਨਾਮ ਦੇ ਦੁਆਰਾ ਜਾਂ ਸ਼ਾਸਤਰਾਂ ਦੇ ਬਚਨਾਂ ਦੇ ਦੁਆਰਾ ਉਹਨਾਂ ਮਨਮੁਖਾਂ ਦਾ ਜਿਹੜਾ ਮਨ ਉਹ ਕਦੇ ਭਿੱਜਦਾ ਨਹੀਂ ਗਾ ਜੀ।
ਕਰਨ ਪਲਾਵ ਕਰੇ ਬਹੁ ਤੇਰੇ।
ਕਰਨ ਬਹੁਤ ਕੀਰਨੇ ਪਾਉਂਦੇ ਨੇ, ਪਲਾਵ ਕਹਿੰਦੇ ਬਹੁਤ ਜ਼ਿਆਦਾ ਯਤਨ ਕਰਦੇ ਹਨ, ਜਿੰਨੇ ਇਹ ਮਨਮੁਖ ਬੰਦੇ ਕੀਰਨੇ ਪਾ ਪਾ ਕੇ ਪਲਾਵ ਯਤਨ ਕਰਦੇ ਹਨ।
ਨਰਕ ਸੁਰਗ ਅਵਤਾਰਾ ਹੈ।
ਇਸ ਪ੍ਰਕਾਰ ਉਹਨਾਂ ਦੇ ਕੁਝ ਮਾੜੇ ਕਰਮਾਂ ਕਰਕੇ ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਕੁਝ ਪੁੰਨੀ ਕਰਮਾਂ ਕਰਕੇ ਉਹਨਾਂ ਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਵਤਾਰਾ ਕਹੀਏ ਉਹ ਨਰਕਾਂ ਤੇ ਸਵਰਗਾਂ ਵਿੱਚ ਘੁੰਮਦੇ ਹੋਏ ਜਨਮ ਮਰਨ ਦੇ ਗੇੜ ਦੇ ਵਿੱਚ ਉਹ ਜੀਵ ਪਏ ਰਹਿੰਦੇ ਹਨ। ਇਸ ਪ੍ਰਕਾਰ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਹੈ ਨਰਕਾਂ ਤੇ ਸਵਰਗਾਂ ਦੇ ਵਿੱਚ, ਭਾਵ ਕਦੇ ਉਹ ਜਨਮ ਗਏ ਕਦੇ ਉਹ ਮਰ ਗਏ, ਇਸ ਤਰ੍ਹਾਂ ਦਾ ਉਹਨਾਂ ਦਾ ਆਉਣ ਜਾਣ ਸੰਸਾਰ ਤੇ ਬਣਿਆ ਰਹਿੰਦਾ ਹੈ। ਜਿਹੜੇ ਗੁਰਮੁਖ ਹੁੰਦੇ ਨੇ ਉਹ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਉਹਨਾਂ ਦੀ ਇੱਕ ਅਵਸਥਾ ਬਣ ਜਾਂਦੀ ਗੁਰਮੁਖਾਂ ਦੀ, ਸੂਰਜ ਕਿਰਨ ਮਿਲਿਆ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਪ੍ਰਕਾਰ ਖਾਲਸਾ ਜੀ ਆਪ ਜੀ ਨੇ ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਸਰਵਣ ਕੀਤੀ ਹੈ, ਨਾਲ ਲੜੀਵਾਰ ਦੇ ਆਪ ਜੀ ਨੇ ਬੰਦ ਵੀ ਸਰਵਣ ਕੀਤੇ ਹਨ। ਸਾਰੀ ਸੰਗਤ ਦਾ ਆਈ ਦਾ ਧੰਨਵਾਦ, ਵੱਧ ਚੜ ਕੇ ਆਇਆ ਕਰੋ ਖਾਲਸਾ ਜੀ, ਆ ਕੇ ਕਥਾ ਸਰਵਣ ਕਰਿਆ ਕਰੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਧੰਨਵਾਦ, ਧੰਨਵਾਦ ਸਿੰਘ ਸਾਹਿਬਾਨ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਸ ਕਰਕੇ ਸਾਰੀਆਂ ਸੰਗਤਾਂ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਕੇ ਕੀਰਤਨ ਤੇ ਕਥਾ ਦੇ ਵਿੱਚ ਜੁੜ ਕੇ ਸਾਡਾ ਵੀ ਲੋਕ ਸੁਖੀਏ, ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਖੇਹੋ ਖੇਹ ਰਲੈ ਤਨ ਸ਼ੀਜੈ, ਮਨਮੁਖ ਪਾਥਰ ਸੈਲ ਨਾ ਭੀਜੈ। ਕਰਨ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।